The path of the knowledge is the way to Jannah. The path of the knowledge is the way to Jannah.
Alhamdulillahi Rabbil Alameen. As-salatu was-salamu ala Sayyidil Mursaleen. Amma ba'd, fa'uzu billahi minash shaitani rajim. Bismillahir Rahmanir Rahim. As-salatu was-salamu alayki ya Rasulullah. Wa ala alika wa ashabika ya Habiballah. As-salatu was-salamu alayki ya Nabiyallah. Wa ala alika wa ashabika ya Nurallah. My dear Islamic brothers and viewers of Madi Channel, welcome to another silsila of Path to Success. And our topic is Friends of the Cave and Friends of the Grave. Today we've got in our studio, alhamdulillah, Bilal Shabir bhai, alhamdulillah, azawajal, and we've got Haroon bhai, and we've got our beautiful Naat Khan, Hafiz Adil, alhamdulillah, and we also got our Hafiz bhai, inshallah, who will be speaking in Patwari, inshallah. So our silsila today, Path to Success, Friends of the Cave and Friends of the Grave. Inshallah, I'll mention al-fazila, a benefit of reciting peace and blessings upon the best of mankind, the Holy Prophet sallallahu ta'ala alayhi wa sallam. The Holy Prophet sallallahu ta'ala alayhi wa sallam said, recite salat upon me abundantly on Friday night and on the day of Friday, because your salat is presented to me. Sallu ala al-habib sallallahu ta'ala ala Muhammad sallallahu ta'ala alayhi wa sallam. My dear Islamic brothers and viewers, so make it a habit of reciting salutation, peace and blessings upon the Prophet sallallahu alaihi wasallam in abundance on the day of Friday and the night of Friday. So this starts from the Thursday after sunset till Friday till sunset. So my dear Islamic brothers and viewers, keep this in mind for the coming Friday, inshallah azawajal. If you haven't recited salat upon the Prophet sallallahu alaihi wasallam in abundance this Friday, make an intention, inshallah, when next Friday will come, we will recite salat upon the Prophet sallallahu alaihi wasallam in abundance, inshallah. So we will start with the recitation of the Holy Quran, inshallah, by Hafiz Adil, inshallah.
A'udhu billahi minash shaitanir rajim. Bismillahir Rahmanir Rahim. إن تتوبا إلى الله فقد صغت قلوبكما وإن تظاهرا عليه فإن Habib Allah.
God.
Islam brothers and viewers of Madni Chal, our topic today, friends of the cave and the friends of the grave. Yes, this is no other than the two unique friends, you can say the best of friends. We are talking about the greatest of mankind, the beloved of Allah Azza wa Jal, the mercy to the universe, the Holy Prophet Sallallahu Ta'ala Sallam, and his friend Sayyidina Siddiq Akbar radiallahu ta'ala anhu, the best of mankind after the Anbiya alayhi salam, Sayyidina Siddiq Akbar radiallahu ta'ala anhu. And the friendship of the Prophet sallallahu alayhi wasallam is so unique that this is what we're going to talk about today. It's mentioned that Sayyidina Siddiq Akbar radiallahu ta'ala anhu was approximately 16 years old when he got to know the Prophet sallallahu alayhi wasallam. From that age till the age the Prophet sallallahu alayhi wasallam left this world, to the age of 63, Sayyidina Siddiq Akbar radiallahu ta'ala accompanied the Prophet sallallahu alayhi wasallam. He accompanied the Prophet sallallahu alayhi wasallam from that young age, the age of youth, and in trading, in journeys, in battles, and many other places. And one of them unique places which the Sayyidina Siddiq Akbar radiallahu ta'ala accompanied the Prophet sallallahu alayhi wasallam was, that was the Ghar, the Cave of Thor. The Ghar-e-Sawr, such a great place where Sayyidina Siddiq Akbar radiallahu ta'ala anhu accompanied the Prophet sallallahu alayhi wa sallam, and also that unique place under the Gumbad-e-Hazra in Madinah-e-Pak, the Prophet sallallahu alayhi wa sallam is accompanied by Sayyidina Siddiq Akbar radiallahu ta'ala anhu. So these two friends, they were friends in the world, and then the friends in the grave also. They were in the friends in the cave. And inshallah, azawajal, this is what we're going to talk about, the maqam of Sayyidina Siddiq Akbar radiallahu ta'ala anhu, and his love towards the Prophet sallallahu alaihi wasallam, his connection with the Prophet sallallahu alaihi wasallam. There's so much to be said. Inshallah, continue watching this till the end, inshallah, you will find out how unique this friendship was. It is a saying in English, a friend in need is a friend indeed. Whenever the Prophet sallallahu alaihi wasallam was in need of anything, Sayyidina Siddiq Akbar radiallahu ta'ala anhu was there, especially in the cave. And this was the blessing which Sayyidina Siddiq Akbar radiallahu ta'ala achieved, and no other companion achieved in the company of the cave with the Prophet sallallahu alaihi wasallam. So inshallah azza wa jalla, we will start from our Harun bhai, inshallah azza wa jalla. What Harun bhai, the friendship of the Prophet sallallahu alaihi wasallam with Siddiq Akbar. First of all, I think the introduction to Sayyidina Siddiq Akbar radiallahu ta'ala is very important about who Siddiq Akbar radiallahu ta'ala, and then we can go on to our topic today, inshallah.
Bismillah ar-Rahman ar-Rahim. Indeed, a very touching topic. Now, I think if we start by bringing it back to the actual concept of friendship, what actually is friendship? Because that word nowadays, friend or best friend, is thrown around a lot. Many times, you know, when a child starts school or nursery, he's asked, how many friends have you made today? How many friends do you have? And say, I have this many friends, he's my friend, so-and-so is my friend. And it's a word that is very commonly used nowadays. But if we bring back friend to its original roots, it takes a lot to be a friend. Many times, people who we refer to as friends are not friends, they are acquaintances, they are people we know, and they don't many times match that definition, fulfill that criteria for a friend. But inshallah, today we are going to hear about such a friendship in which the friend, he abandoned, he settled businesses for Allah the friend. He took beatings from his father for this friend. He was selfless. Selfless means that you don't worry about yourself, how you will carry out your daily affairs. That's how he was for his other friend.
SubhanAllah.
Such a beautiful friendship that lasted. And many friendships we see, you know, one day, friends who have been friends for years, decades, you know, there comes a day where they don't want to see each other's faces. But this was such a friendship which started, and you could say never ended until the last moments of their lives.
Allahu Akbar.
And this was indeed the beautiful friendship of our Prophet sallallahu alaihi wasallam and Sayyidina Siddiqui Akbar. So inshallah, we will start with a introduction of Sayyidina Siddiqui Akbar, who he was and his childhood, etc. So his name actually was Abdullah. His kunya, what is known by, is Abu Bakr. His titles were Siddiq and Atiq. Siddiq meaning the truthful one. And such a truthful one that even people who didn't like him. Now this, you know, there's people who will call you good. But when there's someone who doesn't like you, even he is calling you, he's testifying to your truthfulness. Then you really know there's something special about this person. Siddiq and Atiq. He was Qurayshi from his lineage. And he was from seven generations above. That's where his lineage matched with the Prophet sallallahu alaihi wasallam. He was born in the beautiful city of Makkah al-Mukarramah. Another beautiful blessing attributed to Sayyidina Siddiqui Akbar. And this was 2.5 years approximately after the event of Amul Fil. And he, Siddiqui Akbar, amongst all the other qualities, amongst all the other attributes, alhamdulillah, today we are Muslims. And we hold this in high regard. When, you know, someone asks us, we have to write down somewhere religion, we write, and we hold this proudly that we are, alhamdulillah, followers of Islam. But Sayyidina Siddiqui Akbar was the man, the first man to enter Islam.
SubhanAllah.
From the free men, the first man to enter Islam. Nobody else has this rutbah, this maqam.
SubhanAllah.
And many, many other great attributes. As you know, again, closeness and proximity. You can be very close to a friend. You know, people say, me and so-and-so, we're like this man, you know, best friends since so-and-so year, or we grew up in nappies, or, you know, whatever they say, we were very close. But Sayyidina Siddiqui Akbar radiallahu anhu and the Prophet sallallahu alaihi wasallam, we know that they are buried together as well. So after their physical demise, they were laid to rest next to each other as well. And what can be a greater blessing than this? And there were many, many things which made Sayyidina Siddiqui Akbar, many events in his life which gave testimony to the greatness of his character. What a personality he was. And inshallah, we will listen and hear some of these accounts.
MashaAllah, you could tell by Harun Bhai how he wants to carry on talking about Siddiqui Akbar. They are talking about this friendship and the uniqueness of this friendship. But we've got other Muballigin as well. Yes, indeed. The friendship of Sayyidina Siddiqui Akbar radiallahu ta'ala with the Prophet, this was unique. And sometimes friends are friends for a time period, or if they are in the same place, but once they separate from there, if someone moves to another town, another city, or another country, then you probably don't hear from each other, and then that's it, it's all finished. Friendship finishes because of moving, but here, the uniqueness of the friendship of Sayyidina Siddiqui Akbar radiallahu ta'ala, when the Prophet sallallahu alaihi wasallam is migrating, Sayyidina Siddiqui Akbar radiallahu ta'ala is migrating with him as well. SubhanAllah, such a great friendship. Inshallah, we've got Bilal Bhai with us as well, inshallah as well. Bilal Bhai, regarding this friendship, of the Prophet sallallahu alaihi wasallam and Siddiq Akbar radhiyallahu anhu. Ji,
bismillahir rahmanir rahim. Truly, I think you mentioned that it was from the age of 16, but I would say, and whilst when you study the kitabs, the ulama mentioned that this was something which was selected by Allah subhanahu wa ta'ala. There's such a friendship. Today we make friendships, right? And we're the decider of it. But this friendship was chosen by Allah subhanahu wa ta'ala. This is that extreme personality. And this is that exalted personality of Sayyidina Siddiq Akbar radiallahu anhu. Remember that all human beings have one thing which we have the same. That is that we are the descendants of Sayyidina Adam alayhi salam. But we must remember that all human beings are not the same. Because Allah subhanahu wa ta'ala, for different people, has bestowed different bounties. For example, for some people, Allah has given the bounty of iman. For some people, Allah has also, upon iman, has given them knowledge. And upon knowledge, Allah has given to certain people, taqwa as well, piety. And if you talk about companionship and in history, and the scholars have come to this conclusion that the Sahaba-i-Kiram of the Prophet sallallahu alayhi wa sallam, they were the best companions out of all of the companions that the Prophet ﷺ befriended. So all of the Prophets, whichever companions they had, Allah the Allah. Best companions in the entire creation Allah. Are the Sahaba-i-Kiram. And then even amongst the Sahaba-i-Kiram, the ulama mentioned that the Sahaba-i-Kiram are not all equal as well. No doubt they are all great to their own rank. And I'd just like to mention this very powerful point mentioned by Ala Hazrat Mawlana Shah Imam Ahmad Raza Khan alayhi rahma in Fatawa Razaviyya Sharif. He mentions that this is the ijma', the consensus of the Ahlul Sunnati wal Jama'ah, that after the messenger angels, so the, in Urdu it's called Rusul-e Malaika, the messenger angels and the human messengers and the prophets alayhi musallatu wassalam, the four khulafa are superior to the entire creation of Allah Almighty. Nobody from the entire ummah of the world, whether past, present or future, will reach their piety, their greatness, their honor, their dignity, their acceptance, their sainthood and proximity to Allah subhanahu wa ta'ala. And he further mentioned Sayyidina Ali Hazrat, he says, and their order is as follows. Number one, Sayyidina Abu Bakr Siddiq radiallahu anhu. They are the most superior. And followed by Sayyidina Umar Farooq Azam radiallahu anhu, then Sayyidina Usman Ghani radiallahu anhu, and finally Sayyidina Ali karramallahu ta'ala wajhahul kareem.
This is the same order as the Khilafat as well. How the Khilafat was passed down as well.
This is something subhanAllah which, and this is something I always mention, that people today, unfortunately, their minds are elsewhere when it comes to these matters. When I was just preparing this, Abdul Hanan bhai, it's really amazing how much things are hidden within the books. Allah. Today we have taken ourselves away from studying. Allah. So we don't understand this maqam. We don't sit in the company of the ulama either. The true ulama, the ulama of the Ahlul Sunnah. So we don't attain the true understanding. And today people are giving us other types of ideologies and saying other types of things. So Imam Ahlul Sunnah, Imam Ahmad Raza Khan further mentions about the superiority of Sayyidina Abu Bakr Siddiq radiallahu anhu. And he says that if the consensus is definitive, then what remains to be said about the superiority of Shaykhain, meaning Sayyidina Abu Bakr Siddiq and Sayyidina Umar radiallahu anhu. This is the belief of our Shaykhs of spirituality and of Sharia, of tariqah, of spirituality and of Sharia as well. So just like to bring this to a close here, and the point I'd like to mention is that the superiority and the shan of Sayyidina Siddiq Akbar, this has been mentioned by our ulama kiram. This is the consensus and the ijma' of the followers of the Ahlul Sunnati wal Jama'ah. And later on, inshallah, we will mention Quranic verses in the shan of Sayyidina Siddiq Akbar. And then we will stay around the blessed ahadith mubarakah of the Prophet sallallahu alaihi wasallam in regards to the excellence of Sayyidina Siddiq Akbar. Today, people have many other views, but what did the actual companions whom people they claim to follow, what did they say about Sayyidina Siddiq Akbar and the true maqam?
So, my dear viewers, alhamdulillah, Bilal bhai put it beautifully, the maqam of Sayyidina Siddiq Akbar radiallahu ta'ala. And we've also got, alhamdulillah, our Hafiz bhai, inshallah. Hafiz bhai is going to shed some light in the Potwari language, inshallah. Hafiz bhai, dosta, kis tarah ye aakso, do dost ya do yaar, Potwari vich pehla, koi dasso kis tarah aakso, inshallah.
Bismillahir Rahmanir Rahim, Abdul Hanan bhai. Ye jada topic tusa rakhya na, yaar ghar ta yaar mazar. Ji?
Sahi.
ਪਹਿਲੋਂ ਉਹਨੇ ਆ ਕਿ ਯਾਰ ਕਿਸ ਕੀ ਆਖਦੇ ਹੋ
ਠੀਕ
ਹੈ ਕਿ ਨਾਂ ਜੇ ਤੁਸੀਂ ਰੱਖਿਆ ਯਾਰ
ਸਹੀ
ਤੇ ਅਸਾਂ ਤੱਕਨੇ ਆ ਕਿ ਸਰਕਾਰ ਸੱਲੱਲਾਹੁ ਤਾਲਾ ਅਲੈਹ ਵਾਲੇ ਵਸੱਲਮ ਸਾਹਬੇ ਕਰਾਮ ਨਾਲ ਇੱਕ ਦਫਾ ਇੱਕ ਬੰਨੀ ਪਰ ਗਏ ਟੈਂਕ ਅਕਸੋ ਜਾਂ ਤਲਾਬ ਜਿਸ ਕੇ ਆਖਦੇ ਹੋ
ਸਹੀ ਹੈ ਲੇਕ
ਹਾਂ ਠੀਕ ਲੇਕ ਬੜੀ ਉਹਨੀ ਇਹ ਛੋਟੀ ਗ੍ਰਾਂਟ ਛੋਟੇ ਛੋਟੇ ਹੋਣੇ ਜਿਹੜੇ ਜਿਹਦੇ ਮਾਲ ਡੰਗਰ ਪਾਣੀ ਪੀਣੇ ਜਾਈ ਤੇ ਸਾਰਾ ਕੁਝ ਕਰਨੇ
ਠੀਕ
ਇਸ ਕੀ ਬਨ ਹਨ ਪੰਜਾਬੀ ਵਿੱਚ ਸਾਂ,
ਠੀਕ ਹੈ।
ਅੱਛਾ ਉੱਥੇ ਗਏ ਤੇ ਉਹ ਸਾਰੇ ਉਸ ਵਿੱਚ ਜਿਹੜਾ ਨਾ ਸਰਕਾਰ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਆਇਆ ਕਿ ਜਿਹੜਾ ਜਿਹੜਾ ਦੋਸਤ ਆ ਨਾ ਜਿਸ ਨਾਲ ਉਹ ਉਸਨੇ ਦਫ਼ਤਰੀ ਤੇ ਜਾਇਆ
ਅੱਲਾਹ
ਜੀ, ਸਾਰੇ ਆਪਣੇ ਆਪਣੇ ਦੋਸਤਾਂ ਦਫ਼ਤਰੀ ਤੇ ਗਏ ਤੇ ਆਖਿਰ 'ਚ ਬਚੇ ਗਏ ਸਰਕਾਰ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਤੇ ਬਕਰ ਸਦੀਕ ਰਜ਼ੀ ਅੱਲਾਹ
ਤਾਲਾ,
ਦੋ ਰਹੀ ਗਏ ਸਰਕਾਰ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਤਰੀ ਤੇ ਫਿਰ ਇਹਨਾਂ ਦਰ ਗਏ।
ਸੁਭਾਨ ਅੱਲਾਹ, ਕੀ ਬਾਤ
ਜੀ, ਤਰੀ ਤੇ ਗਏ ਤੇ ਇਹਨਾਂ ਨਾਲ ਜਾਈ ਮਿਲੇ ਤੇ ਆਖਿਰ ਲੱਗੇ ਮੈਂ ਕੁਛ ਕਿ ਖਲੀਲ ਬਨਾਰ ਨਾ ਤੇ ਅਬੂ ਬਕਰ ਤੁਸਾਂ ਕੀ ਬਨਾਰ। ਹੁਣ ਅੱਜ ਅਸੀਂ ਗੱਲ ਕਰਨੇ ਪਿਆ ਇਹਨਾਂ ਨੀ ਤੇ ਮੈਂ ਸਮਝਣਾ ਕਿ ਅਗਰ ਪੜ੍ਹਨੇ ਵਾਲੇ ਜਿਸ ਕਿਤਾਬਾਂ ਇਹਨਾਂ ਨੀ ਤਾਂ ਇਹ ਬੰਦਾ ਤੁਹਾਨੂੰ ਜਿਹੜਾ 100 ਵਾਰੀ ਮੂੰਹ ਕਿ ਧੋ ਗੁਲਾਬਾਂ ਤਤਰਾਂ ਨਾਲ ਤੇ ਫਿਰ ਇਹਨਾਂ ਲੋਕਾਂ ਨੇ ਨਾ ਕਿੰਤੂ ਐਡੀਆਂ ਸ਼ਾਨਾਂ ਇਹਨਾਂ ਨੀਆਂ ਕਿ ਜਿਹਨਾਂ ਨੇ ਅੱਲਾ ਨਾ ਰੱਖੇ ਸਦੀਕ ਨਾ ਤੇ ਅਪਰੂ ਆਇਆ ਸਮਾਨਾ ਚੁਣੋ ਔਰ ਇਹਨਾਂ ਨਾ ਮਕਾਮ ਦੇਖੋ ਜਿਹੜਾ ਨੇ ਸਰਕਾਰ ਆਪੋ ਮੈਚ ਲੈਸ ਦੋਸਤ ਵੀ ਮੈਚ ਲੈਸ ਰੱਖਿਆ।
ਬਿਊਟੀਫੁਲੀ ਸੈਡ,
ਅੱਲਾ ਤਾਲਾ ਵਾਕਿਆ ਚਲੋ ਆਇਆ ਵਕਤ ਬਿਆਨ ਕਰਸਾ ਅੱਲਾ ਪੁੱਛਣਾ ਮਤਲਬ ਕਿ ਜਾਇ ਪੁੱਛੋ ਸਦੀਕ ਨੂੰ ਮਾਰ ਲੈ ਰਾਜ਼ੀ ਆ
ਸੁਭਾਨ ਅੱਲਾ,
ਇੰਤਹਾ ਨਹੀਂ ਹੋਈ ਗਈ ਇੱਥੇ
ਸੁਭਾਨ ਅੱਲਾ,
ਇੰਤਹਾ ਹੋਈ ਗਈ ਹੈ
ਅੱਲਾ ਅਕਬਰ
ਅੱਲਾ, ਹਰ ਕੰਮ ਚ ਅਵਲ ਜਿਹਨੇ ਦੱਸਿਆ ਨਾ ਮਰਦਾਂ ਚ ਪਹਿਲੂ ਇਮਾਨ ਅਵਲ ਆਨਾ
ਸੁਭਾਨ ਅੱਲਾ,
ਤਸਦੀਕ ਕੀਤੇ ਨੇ ਮਿਰਾਜ ਨਹੀਂ ਅਵਲ, ਅੱਛਾ ਮਾਲ ਖਰਚ ਕੀਤਾ ਨੇ ਅਵਲ, ਜਾਨ ਆਪਣੀ ਲਾਈ ਛੋੜੀ ਨੇ ਅਵਲ, ਗਾਰੇ ਸੋਰ ਚ ਗਏ ਹਰ ਚੀਜ਼ ਚ ਅਵਲ ਹੈ। ਕੱਲ ਜਦੋਂ ਸਰਕਾਰ ਮਦੀਨਾ ਸੱਲੱਲਾਹੁ ਅਲੈਹਿ ਵਸੱਲਮ ਨਾਲ ਯਾਰੇ ਮਜ਼ਾਰ ਬਣੇ ਤਾਂ ਵੀ ਅਵਲ, ਕੱਲ ਕਿਆਮਤ ਨਾ ਦਿਹਾੜਾ ਸੀ ਸਰਕਾਰ ਸੱਲੱਲਾਹੁ ਅਲੈਹਿ ਵਸੱਲਮ ਫਰਮਾਇਆ ਅਵਲ ਜੰਨਤ ਚ ਸਦੀਕ ਜਾ ਸੀ, ਸਰਕਾਰ ਫਰਮਾਇਆ ਮੈਂ ਸੱਜੇ ਪਾਸੇ ਸਦੀਕ ਹੋ ਸੀ ਖੱਬੇ ਪਾਸੇ ਉਮਰ ਰਜ਼ੀ ਅੱਲਾਹ ਤਾਲਾ ਨੂੰ ਮੌਸਨ, ਮੈਂ ਇੰਨਾ ਇਸ ਤਰ੍ਹਾਂ ਉੱਠ ਸਾ ਕੱਲ ਕਿਆਮਤ ਵਾਲੇ ਦਿਹਾੜਾ ਤੇ ਹਰ ਕੰਮੇ ਚ ਅਵਲ, ਉਹਨਾਂ ਨੇ ਇਤਨੀਆਂ ਸਿਫਤਾਂ ਨਾ ਉਸੇ ਨੇ ਮਾਲ ਮੈਂ ਕਿਤਨਾ ਨਫਾ ਨਹੀਂ ਦਿੱਤਾ ਔਰ ਇਸ ਤੋਂ ਬੜੀ ਸ਼ਾਨ ਕਹੀ ਹੈ ਜਾ ਲੈ ਕੇ ਸਰਕਾਰ ਸੱਲੱਲਾਹੁ ਅਲੈਹਿ ਵਸੱਲਮ ਜ਼ਾਹਿਰੀ ਵਿਸਾਲ ਹੋਣ ਲੱਗਾ ਅਨੇ ਸਾਰੇ ਖਿੜਕੀਆਂ ਬੰਦ ਕਰੀ ਛੋੜੇ ਨਬੀ ਮਦਨੇ ਨਬੀ ਚ ਖੁੱਲੀਆਂ ਸਿਰਫ ਅਬੂ ਬਕਰ ਨੇ ਖਿੜਕੀ ਰਹਿਣ ਦੋ
ਰੱਬਾ ਅੱਲਾਹ ਅੱਲਾਹ,
ਯਾਨੀ ਕਿਹੜੀ ਕਿਹੜੀ ਗੱਲ ਉਹਨਾਂ ਨੇ ਤੁਸੀਂ ਬਸ ਹੋ ਕਿ ਕਿਹੜੀ ਆਖਸਾਂ ਜੀ ਇਹ ਖਸੂਸੀਅਤ ਨਹੀਂ ਸੀ ਤੇ ਇਹ ਨਹੀਂ ਸੀ ਤੇ ਇਹ ਨਹੀਂ ਸੀ ਬਸ ਇਨਸ਼ਾਅੱਲਾ ਟੁਰਨੇ ਆ ਗਏ
ਸੁਭਾਨ ਅੱਲਾਹ ਮਾਸ਼ਾਅੱਲਾ। ਆਈ ਥਿੰਕ ਦ ਵੇ ਯੂ ਫੀਸ ਬਾਈ ਇਸ ਟੇਕਨ ਦਿਸ ਐਂਡ ਦ ਮੁਬੱਲਿਗੀਨ ਯੂ ਕੈਨ ਸੀ ਦ ਪੈਸ਼ਨ ਕਮਿੰਗ ਫਰਮ ਦ ਮੁਬੱਲਿਗੀਨ ਵਾਈ when the personality is so unique the passion is going to be there when you're going to talk about a great personality like Sayyidina Siddiq Akbar radiallahu ta'ala nu obviously that passion is going to be it's like Hafiz bhai wasn't stopping you know and I think the viewers were enjoying this that how Hafiz bhai was carrying on alhamdulillah we wanted to continue hearing about Hazrat Abu Bakr radiallahu ta'ala nu don't worry inshallah there's plenty to be said regarding Sayyidina Siddiq Akbar radiallahu ta'ala nu why because the ulama have written books on Sayyidina Siddiq Akbar radiallahu ta'ala nu his personality cannot even be combined in books such great personality such uniqueness of this great person Sayyidina Siddiq Akbar radiallahu ta'ala anhu and you can judge by this that how great is his personality that he is resting next to the prophet sallallahu ta'ala wasallam and inshallah we will continue with our topic and inshallah we'll try to stay like this in related to Sayyidina Siddiq Akbar radiallahu ta'ala anhu try to keep this passion inshallah as well so you keep on watching along with us inshallah as well and our topic today talking about friends of the caves and friends of the graves ji bilal bhai I think there's so much more to be said and we have seen the passion by alhamdulillah the muballighin regarding Sayyidina Siddiq Akbar radiallahu ta'ala he was indeed you could see a unique friendship and how Sayyidina Siddiq Akbar radiallahu ta'ala anhu he lived his life just for the prophet sallallahu alaihi wasallam you could say that he lived his life just for the prophet sallallahu alaihi
wasallam that's something which is truly I would say it's his speciality it's his khususiyat as well that such a chosen personality and today we all want to our main goal in life is to attain the pleasure of Allah subhanahu wa ta'ala and we want Allah subhanahu wa ta'ala to be pleased with us as human beings as Muslims but what can be said about that personality whom Allah has considered pious
subhanallah
Allah has said this person is muttaqi today I'd like all the viewers to really analyze these blessed verses we know them suratul layl the 30th part of the holy quran verses 17 to 21 ulama kiram I'll just mention this verse first and foremost Allah subhanahu wa ta'ala mentions bismillahir rahmanir rahim wasayujannabuha al-atqa alladhi yu'ti malahu yatazakka وَمَا لِأَحَدٍ عِنْدَهُ مِنْ نِعْمَةٍ تُجْزَى إِلَّا ابْتِغَاءَ وَجْهِ رَبِّهِ الْأَعْلَى وَلَسَوْفَ يَرْضَى Translation from Kanzul Iman, and very soon he will be kept far away from it, meaning hell. The one who is the most pious, who gives his wealth in order to become pure, and no one has done any worldly favor to him for which recompense may be given in return. He desires only the pleasure of his Lord, who is the Most High, and indeed soon he will be very pleased. And in the commentary of this blessed verse, a pious predecessor, which has passed over 800 years ago, ulama mentioned, Imam Fakhruddin Razi, rahimahullah, mentioned in Tafsir Kabir, that it's a unanimous agreement amongst the commentators of the Quran, that this verse, an atqa, is referring to none other than Sayyidina Abu Bakr as-Siddiq radiallahu anhu. And the Shani Nazul, the cause for these verses to be revealed, is very famously mentioned that when the Prophet sallallahu alayhi wa sallam told Sayyidina Siddiq Akbar to go and purchase Sayyidina Bilal al-Habshi radiallahu anhu from his slave master who previously owned him, and to purchase him. So then Sayyidina Abu Bakr Siddiq went and purchased Sayyidina Bilal radiallahu anhu for a very expensive price. And at that time, it was really shocking. So the people, they were really taken back by this action of Sayyidina Siddiq Akbar. And they were saying amongst themselves, and they were saying to the people, spreading rumors that, oh, maybe Bilal, meaning Sayyidina Bilal radiallahu anhu, has done a favor upon Sayyidina Abu Bakr Siddiq. That's why he's repaying this favor by freeing him, by purchasing for this extreme amount, an expensive amount of money. So Allah subhanahu wa ta'ala is doing rad, is objecting to this misconception and this rumor amongst the people in the time of Arabia. Allah, saying that he's not doing this for any worldly favor that anybody has done on him. Nobody has done any worldly favor for which recompense may be given.
Allah,
he has done this solely for the pleasure of Allah.
Subhanallah.
This is something which truly your heart and your mind, you will become illuminated with the light and love of Sayyidina Siddiqui Akbar. Because Allah is saying that he is doing this solely for the pleasure of Allah. Allah, the one who has the knowledge of the state of the hearts of people. Today we say something and we do something else. Allah subhanahu wa ta'ala knows our intentions behind every action, and the intention behind the purity and sincerity of why Sayyidina Siddiqui Akbar did this action. Allah subhanahu wa ta'ala said it's solely for the pleasure of Allah.
Subhanallah.
And even in this waqia, if we just expand on this, if we go more into history, you will see that the Prophet sallallahu alaihi wasallam also mentioned and said to Sayyidina Siddiq Akbar, O Abu Bakr, allow us to include some of our wealth in the purchase of Bilal.
Allah.
And then Sayyidina Abu Bakr could not control himself.
Allah.
Scholars may have mentioned that he went in a state of rupture and spiritual ecstasy, a spiritual rapture, wajd, and he was saying, Ya Rasulullah, what I have done is solely for you. Everything I have done is solely for you. I did this for your sake, for your pleasure. And Subhanallah, and he said that, let alone this wealth, my entire life is for you.
Subhanallah.
My entire life is for you. And Sayyidina Siddiq Akbar, subhanallah, this is just one account and one verse of the Holy Quran, where ulama have a consensus that atqa, Allah has said someone to not just be muttaqi, atqa, siga of ismat tafdeel, meaning the most pious.
Subhanallah.
Amongst the Sahaba Ikram, the most pious is Sayyidina Siddiqui Akbar.
Subhanallah. My dear viewers, alhamdulillah, this hearing about Siddiqui Akbar, hearing about this great personality, it's bringing this tranquility into the heart. It's bringing this passion out of the Muballighin, alhamdulillah. We'll continue talking about these great personalities. But inshallah, I want to take one call here as well. G, if you can play the call, inshallah.
Assalamu alaikum wa rahmatullahi wa barakatuhu. माशाल्लाह अब्दुल्हनान भाई बहुत प्यारा सिलसिला लेकर चल रहे हैं आप सबको बरकत दे फ्रेंड ऑफ केव एंड फ्रेंड ऑफ ग्रेव क्या बात है यारे गार और यारे मजार नो डाउट बाद जंबिया अफजलुल बशर सिद्दीक अकबर रदी अल्लाह तआला जिनके बारे में तो कई अहदीस मेरे आका अलैहि सलातो सलाम ने इनकी शान के बारे में बयान फरमाई है अबू बकर बेशक मेरी उम्मत में से तुम पहले शख्स हो जो जन्नत में दाखिल हो गए हैं सबसे पहले जो दाखिल होंगे उम्मत में से आज उन्हीं का जिक्र खैर हो रहा है एक और मकाम पर फरमाया मेरे आका अलैहि सलातो सलाम ने ए अबू बकर तुम अल्लाह की तरफ से दोजख से आजाद शुदा हो एक और मकाम पर फरमाया अगर अबू बकर का ईमान तमाम अहले जमीन के ईमान के साथ वजन किया जाए तो अबू बकर का ईमान गालिब आ जाए एक और मकाम पर फरमाया मेरे आका ने मुझे किसी माल ने वो फायदा ना दिया जो अबू बकर के माल ने दिया एक और मकाम पर फरमाया ए अबू बकर तुम मेरे हौज़े कौसर के और गार के साथी अल्लाह हू अकबर कैसा साथ निभाया है کیسی وفاداری کی ہے کہ آج حضرت ابو بکر صدیق رضی اللہ تعالیٰ جو ہے وہ مزار میں بھی ساتھ آرام فرما ہے. اللہ تعالیٰ ان کے صدقے ہماری مغفرت فرمائے. بہت زبردست ٹاپک چل رہا ہے, خاص طور پہ ان کی جو قربانیاں تھی دین کے لیے اور جس طرح وفاداری, اس کے حوالے سے بھی ماشاءاللہ مبلغین بیان کر رہے ہیں. اور لیکن ان کا نا جو لوگوں کے ساتھ, پڑوسیوں کے ساتھ لکھا ہوا ہے کہ بہت زیادہ اس نے سلوک سے پیش آتے تھے, آج اس چیز کی ہمارے یہاں کمی ہے. ایک دوسرے کو لوٹنے کھسوٹنے میں لگے ہوئے ہیں. پڑوسی کا تو وہ کہتے ہیں نا کہ موقع مل جائے تو اس کی ایک آدھ انچ کے اوپر ویسے ہی قبضہ کر لیں. ہر کوئی چاہتا ہے کہ بس برابر والے کی چیز بھی مجھے مل جائے. تو اس حوالے سے کچھ مدنی پھول ارشاد فرمائے کہ ہمارے ماشاءاللہ مبلغین بڑے پیارے پیارے بیٹھے ہیں, حفیظ بھائی بھی ہیں, عبدالحنان بھائی, بلال بھائی بھی ہیں. یہ وہ صحابی ہیں جن کی چار پشتے صحابی ہیں. اللہ اکبر ہے. اللہ تعالیٰ ان کے صدقے ہم سب کی مغفرت فرمائے. عدیل بھائی سے ریکویسٹ ہے, حضرت ابو بکر صدیق رضی اللہ تعالیٰ عنہ کی شان میں جو منقبت ہے کوئی سی بھی منقبت سنا دیجیے. آپ سب کا بہت شکریہ. اپنا خیال رکھیے گا, انشاءاللہ جلد ملاقات ہوگی. السلام علیکم ورحمۃ اللہ وبرکاتہ.
وعلیکم السلام ورحمۃ اللہ. ماشاءاللہ سید صاحب جزاکم اللہ.
بھائی میں ذرا انہوں نے گلیں تھوڑے ایڈ کر سا. سونا پوچھو دتا کتنا سا نے, 32 تولے سونا دیتا نے حضرت اللہ رضی اللہ تعالیٰ عنہ کو آزاد کرنے واسطے. تو انہوں نے مالک کا حال کہا اتنا خرچ کیتا, اتنا سنست مت آنے, تو تے سب پر راضی ہو گیا ہے, 500 یا 600 بھی منگیا نا تولے سونا تو میں پھر بھی دیا.
سبحان اللہ سبحان اللہ.
کیونکہ تو کیا پتا ہے کہ کچھ میں کیا ہے اور انہیں مان کیا اور کیا. اس واسطے آنے کہ بکر صدیق رضی اللہ تعالیٰ عنہ معرفت سی نا جڑی سرکار صلی اللہ علیہ وسلم نے والے نال, اس واسطے شان سی انہوں نے اتنی بڑی.
جی مائی ڈیئر ویورز, الحمدللہ بیسکلی وی گیٹنگ بیوٹیفل مدنی پھولز فرام دا مبلغینز. آلسو ماشاءاللہ سید صاحب ہیز ڈیلیورڈ سم بیوٹیفل مدنی پھولز الحمدللہ. وی آلسو ہرڈ ان پنجابی لینگویج از ویل. یس ٹوڈیز زینی آزمائش واز یونیک الحمدللہ. اٹ واز سو مچ پیشن بیہائنڈ اٹ الحمدللہ. اللہ سبحانہ وتعالیٰ ایکسیپٹ آل دی ایفرٹس. دس از الحمدللہ دا بیوٹی آف دعوت اسلامی از دا دعوت اسلامی از کنیکٹنگ اس ٹو اور دین. It's connect somewhere or another that we get connected to our deen. And along with this is we get the true understanding of our deen. Alhamdulillah, the topic today about the friend of the cave, the friends of the grave, this is connecting us to the true reality of the Sahaba Ikram alayhim Ridwan, the connection of the Prophet sallallahu alayhi wa sallam with the Sahaba Ikram, and how our belief, our aqeedah should be regarding Sayyidina Siddiqui Akbar radiallahu ta'ala anhu. Alhamdulillah, there's so much to be said. Inshallah, we will have Hafiz up to read some naats. There was a request of Allah Hazrat Naar and Bapu mentioned a mankabat as well, inshallah azwajal.
Sallu ala al-habib sallallahu ta'ala ala Muhammad sallallahu alayhi wa sallam.
شکرِ خدا کے آج گھڑی اس سفر کی ہے, شکرِ خدا کے آج گھڑی اس سفر کی ہے, جس پر نثار جان فلاح و ظفر کی ہے.
جو کر
تھے جو کرنی بشر کی ہے کرنی بشر کی ہے ثابت ہوا کہ جملہ فرائض فروع ہے ثابت ہوا کہ جملہ فرائض فروع ہے اصل الاصول بندگی اس تاجور کی ہے اس تاجور کی ہے ثابت ہوا کہ جملہ فرائض فروع ہے ثابت ہوا کہ جملہ فرائض فروع ہے اصل الاصول بندگی اس تاجور کی ہے آیا ہے بلاوا مجھے دربار نبی سے دربار نبی سے اکبر ہے حقیقی عاشق خیر البرا صدیق اکبر ہے حقیقی عاشق خیر البرا صدیق اکبر ہے بلا شک پیکر صبر و رضا صدیق اکبر ہے بلا شک صدق و وفا صدیق اکبر ہے نہایت متقیوں پارسا صدیق اکبر ہے نہایت متقیوں پارسا صدیق اکبر ہے تقی ہے بلکہ شاہ ادریا صدیق اکبر ہے تقی ہے بلکہ شاہ ادریا صدیق اکبر ہے جو یار غار محبوب خدا صدیق اکبر ہے جو یار اکبر ہے وہی یار مزار مصطفیٰ صدیق اکبر ہے امیر المؤمنین ہے آپ امام المسلمین ہے آپ نبی نے جنتی جن کو کہا صدیق اکبر ہے نبی نے جنتی جن کو کہا صدیق اکبر ہے سبھی اصحاب سے بڑھ کر مقرب زادہ ہے ان کی سبھی اصحاب سے بڑھ کر مقرب زادہ ہے ان کی سرور عرض و سما صدیق اکبر ہے رفیق سرور عرض و سما صدیق اکبر ہے امام احمد و مالک امام ابو حنیفہ اکبر ہے امام شافعی کے پیشوا صدیق اکبر ہے سبھی علماء شک پیشوائے اصفیاء صدیق اکبر ہے خدا پاک کی رحمت سے انسانوں میں ہر ایک سے خدا پاک کی رحمت سے انسانوں میں ہر ایک سے زودر بعد از کل انبیاء صدیق اکبر ہے اکبر ہے نبی کا ہے کرم اور رہنما سیدی کے اکبر ہے نہ گھبرا اکبر ہے نہ ڈر عطار آفت سے خدا کی خاص رحمت سے نبی والی تیرے مشکل کشا صدیق اکبر ہے نبی والی تیرے مشکل کشا صدیق اکبر ہے یقیناً اکبر ہے حقیقی عاشق خیر الورا صدیق اکبر ہے
ماشاءاللہ انشاءاللہ عزوجل now we will take a package of امیر سنت دامت برکاتہم العالیہ and to be honest with you the words of امیر سنت دامت برکاتہم العالیہ is he's put the love of the companions alayhi ridwan in the hearts of millions of people throughout the world. Alhamdulillah, you see how Amir Sunnat Damat Barakatuhum Alaliya is praising and mentioning the companions and showing that the real status of the companions and putting this into the hearts of the believers in our time. Alhamdulillah. So inshallah, we'll take this package, the words from Amir Sunnat Damat Barakatuhum Alaliya regarding Sayyidina Siddiq Akbar radiyallahu ta'ala inshallah.
Siddiq Akbar radiyallahu ta'ala no, inhone ugare sor mein apni jaan داؤ پہ لگائی تھی. وہ مشہور واقعہ ہجرت میں جب غار ثور میں تشریف لے گئی ہے دونوں حضرات تو صدیق اکبر رضی اللہ تعالیٰ نے ساری دراڑیں سوراخ شگاف سب بند کر دیے وہ چادر مبارک سے اور اس کے ٹکڑوں سے. اب ایک سوراخ باقی رہ گیا اور کچھ اس کو بند کرنے کے لیے تھا نہیں تو انہوں نے اپنی ایڑی مبارک یا انگوٹھا شریف اس پر رکھ دیا اور سرکار گود میں آرام فرمائے سر اقدس رکھ کر. اندر کوئی سانپ تھا جس کے بارے میں لکھا ہے بزرگوں نے کہ یہ بڑا عاشق رسول اللہ, اس نے سن رکھا تھا کہ نبی آخر الزمان بھی تشریف لائیں گے صلی اللہ تعالیٰ علیہ وسلم. تو جب اس نے اپنے غار میں وہ خوشبو نبوت محسوس کی تو وہ سوراخ کی طرف بڑھا. وہ کہتے ہیں سوراخ بھی کئی بنا رکھے تھے کہ تاکہ کسی بھی سوراخ سے میں نکل کر کوئی بند ہو جائے راستہ دو میں زیارت سے محروم نہ رہ جاؤں. ہر سوراخ کی طرف وہ سانپ پھرا اندر میں غار کے اندر دراڑوں میں کہیں سے راستہ نہیں ملا اس کو. پھر ایک جگہ اس نے محسوس کیا کہ نرم ہے وہ جگہ. جب اس نے تھوڑا زور لگایا تو وہ انگوٹھا مبارک تھا یا پیڑی تھی وہ سرکنا سرکتی محسوس ہوئی. تو اس نے کہا یہ سرک تو رہی ہے تو پھر اس نے جوش میں آ کر اس کو ڈنک مار دیا سانپ نے. سانپ تو عاشق رسول تھا, میرے آقا کو سبھی پہچانتے سوائے موسی اور گستاخ انسانوں کے باز اور جنات کے. ساری مخلوق سرکار کو جانتی ہے پہچانتی ہے اور مانتی ہے. صدیق اکبر رضی اللہ تعالیٰ عنہ کی مبارک آنکھوں سے گرما گرم آنسو نکلے. سانپ کا ڈنس لگ گیا تھا نا تو وہ آنسو جو تھے وہ رخسار مبارک پر نچھاور ہوئے. میرے آقا صلی اللہ تعالیٰ علیہ وسلم نے آنکھیں کھول دی. دل تو نبی کا سوتا ہی نہیں ہے, آنکھیں سوتی ہیں. یہ ذہن میں رکھیے گا, نبی کا وضو سونے سے نہیں جاتا. نبی کی نیند غفلت کی نہیں ہوتی, ان کا دل سوتا ہی نہیں, ہر وقت جاگتا ہے. تو فرمایا کہ ابو بکر کیا ہوا, عرض کی کہ حضور یوں یوں قصہ ہے اور سانپ نے مجھے ڈس مارا ہے. تو میرے آقا صلی اللہ تعالی علیہ وآلہ وسلم نے لعاب دہن یعنی منہ کا تھوک, یہ ترجمہ کر رہا ہوں, لعاب دہن اقدس, وہ زخمی انگوٹھے یا ایڑی پر لگا دیا اور وہ زہر جو تھا اس کا اثر ختم ہو گیا. تو اس پر اعلی حضرت رحمت اللہ تعالی علیہ فرماتے ہیں, صدیق بل کے غار میں جان پہ دے چکے, صدیق بل کے غار میں جان ان پہ دے چکے, اور حفظ جان تو جان فروز غرر کی ہے.
MashaAllah, beautiful Madani Phool from Ameel Sunnat Damat Barkatum Al Aliyah. Unique the way Ameel Sunnat explains, how Ameel Sunnat is explaining about the story of the snake biting and how the Prophet Hasina Siddiqui Akbar radiallahu placing his foot. And you know, one, you hear these stories and these events, alhamdulillah, but when you hear from a lover of the Prophet sallallahu alaihi wasallam, a lover of the Sahaba Ikram alayhi ridwan, and alhamdulillah, that way of deliverance is totally different. May Allah subhanahu wa ta'ala bless Ameel Sunnat with a long, healthy life, inshallah. Time is going so fast. We've got so much on our plate, you can say. There's so much more to be said regarding Sayyidina Siddiqui Akbar radiallahu ta'ala anhu. But we've got the interesting time, sign language now. It's part of our jadwal, alhamdulillah. So inshallah, we'll go on to sign language. So we'll start. Our Sayyid Sahib, you normally would start when Adil Bhai is here, from Adil Bhai. So we'll continue on from Adil Bhai, inshallah. The first card, I haven't fiddled the cards around today. I haven't chose any card for any specific person. So Adil Bhai, the first card, which is aapne ishara karna, Hafiz Bhai ne guess karna.
Achha, main shayad cross to nahi karna.
Ji ji, inshallah.
Ishara ye karenge.
Ji. عدیل بھائی ابھی آپ میں اردو میں تو نہیں کہہ سکتا,
کچھ اور نہ اور کہہ
سمجھ آ گیا. ٹھیک ہے,
آگے شکر ہے
ماشاء اللہ.
تکبر, عاجزی, تکبر.
چلو
اچھا
ہے انگلش میں حفیظ بھائی, اگر میں کہہ دوں
جی,
انہوں نے اردو میں, آپ اردو میں کہہ رہے ہیں نا, انگلش میں کہہ دیں یہی چیز جو آپ نے کہی. جی جی حفیظ بھائی یہی ہے, بس انگلش میں کہنا تھا اس کو.
اچھا جی,
سبحان اللہ جی, اسٹنٹیشن
اس چیز کا نام انگلش میں لینا
جی.
اچھا اچھا,
ٹھیک ہے انشاءاللہ. ویسے آپ نے کہہ دیا, ہم نے مان دیا الحمدللہ. جی ناؤ ارون بھائی, انشاءاللہ یو ول ڈو اشارہ, بلال بھائی ول گیس انشاءاللہ. آئی ہیو ون پٹ, یو نو دس ٹائم آئی ایم نارملی آئی سلیکٹ فار موبیلٹی بیکاز آئی نو دس سم آف یو آر ویری گڈ, بٹ انشاءاللہ سو دے کمنگ دا وے دے کمنگ انشاءاللہ ٹو ڈے. جی بلال بھائی, ارون بھائی از ریڈی.
Wealth. Sharing wealth, distributing wealth. Giving a little. Quran, book. It's the name of a book. Is it blessing the zakah?
You might have to dig down for this, Arun bhai.
Small? I'm thinking small. A little bit of wealth.
La la la.
It's the name of a book. It's regarding wealth.
नहीं अफीज भाई मैंने क्लू दिया गिव एन अ क्लू यू गॉट टू डिग डाउन डीप फॉर दिस
अच्छा देता है इशारा
जी जी अब इनका भी क्लू अगर ये वो इशारे में दे सके देन इफ ही कैन गिव इट इन इशारा इंशाल्लाह
आई एम नॉट अंडरस्टैंडिंग दिस यू आर डिस्ट्रीब्यूटिंग वेल्थ ओके डायमंड ओह ओके a priceless diamond
subhanallah that clue was heavy
main asal sochna sa ek dasaran haar pehlo haar mein diamond lage hue hain to ya wo jo waqia likha hai na diamond marna pe patthar fir bhi usse samajh aayi jana bande ki bhai ye jada
socha tha inshallah ka shayad
hafeez bhai ab aapki bari ab dekhte hain adil bhai inshallah guess karte hain ji adil bhai aapne guess karna hafeez bhai ishara karenge
acha theek hai allah time farmaye
जी अदीब भाई तैयार हो जाए इंशाल्लाह
नमाज देवल दाढ़ी दाढ़ी कपड़े अच्छा मुत्तकी परहेजगार की गल कर रहे हो इसने फिर थोड़ा इशारा कर थोड़ा आसान करके अच्छा ये मतलब कि मुत्तकी परहेजगार जड़े होंगे ना
दाढ़ी कोई ज्यादा ही वड्डी रखने पे
दाढ़ी दाढ़ी वड्डी कर क्योंकि दाढ़ी तो इशारा है दाढ़ी वाले पास नहीं नेकी वाले पास है तकबर वाले पास है या कोई इस तरह का रियाकारी शोइंग ऑफ जिस तरह होता है बंदा
अल्लाह अल्लाह अल्लाह
बड़ा बनना अपने आप की बड़ा समझना कोई आलम दीन कोई अच्छा आलम दीन
अल्लाह
जाना मुलाकात वास्ते है आलम दीन नाल मुसाफा करना उन्होंने मुलाकात करनी आलम दीन नाल जी जी आलम दीन एक तक कंफर्म है ठीक है
अदीर भाई व्हाट यू शो टू आलम दीन
जिस स्कॉलर जिस की आखने माशाल्लाह मुत्तकी बुजुर्ग बुजुर्गान दीन या पीर पीरान उजाम जिस तरह जड़े नेक लोग
उनके साथ क्या करते हैं चलो क्लू दे दिया इतना
बैत करना
नहीं 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 यार
मुलाकात करना आलम दीन के साथ
टाइम्स फिनिशिंग अदीब भाई टाइम्स फिनिशिंग जी
मुलाकात जाना उन्होंने कोल टूर के जाना सीखने वास्ते नमाज पढ़ना आलम दीन के पीछे नमाज पढ़ना
अदील भाई बहुत कोशिश की है अदील भाई ने पहुंच नहीं सके रिस्पेक्टिंग एल्डर्स अल्लाह
एल्डर्स उन किस तरह दसे बंदा है
मैं भी लाइक मैं भी लाइक
मैं तो आलम दीन समझा के
चल अच्छा है एल्डर्स हर वाले ने एल्डर्स होल किन्ना
असल सारे
नेकियन अल भी एल्डर्स
इंशाल्लाह जस्ट अरुण भाई इज टाइम इंशाल्लाह सो टुडे आई हैव केप्ट इन दिस वे योर इशारा अरुण भाई इज गोना गेस इंशाल्लाह सही माशाल्लाह लेट्स होप फॉर दिस
ट्रू
क्या बात है taking deep breaths
resting contentment
allah 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 that's reading the pulse allah allah subhanallah
is that book name no two words sitti
allah akbar Bilal bhai try to hold back everyone Allah
staying calm
Allah another way of saying it staying calm you're there no how would you say another way you stay calm
be
chalo we'll give him
theek hai
we will give it to him inshallah remaining calm inshallah Subhanallah, subhanallah. Bilal bhai is after pushing a lot of walls, alhamdulillah. Got him there, alhamdulillah.
Yeah, two bande baithe the ek usko shout kar raha hai maarna pe to dua baitha ho chup kar
subhanallah so our topic today my dear Islam brothers and viewers alhamdulillah friend of the cave friend of the grave Alhamdulillah, so much to be said regarding this, inshallah. One of the uniqueness of Sayyidina Siddiq Akbar radiallahu ta'ala was he's giving his wealth in the way of Allah subhanahu wa ta'ala. This is such uniqueness that Sayyidina Siddiq Akbar radiallahu ta'ala, time to time, he gave his wealth in the path of Allah azza wa jal. Mentioned that Sayyidina Siddiq Akbar radiallahu ta'ala, 40,000 dirhams or dinars, and he spent them on the Prophet sallallahu alayhi wa sallam. He gave them for the sake of deen, alhamdulillah azza wa jal. In other times, it's mentioned that Sayyidina Siddiq Akbar radiallahu ta'ala had a huge amount of wealth. And these incidents, there's many incidents, not one. We talked about Sayyidina Bilal Habshi radiallahu ta'ala anhu, and other incidents. Inshallah, we can mention these, alhamdulillah, the distributing of wealth and how Siddiq Akbar radiallahu ta'ala anhu, he gave his wealth. You know, sometimes a person gives a little, sometimes he thinks, okay, I've got this much, I'll divide this and I'll give it in this way. But Siddiq Akbar radiallahu ta'ala anhu, was unique in the way he gave his wealth. Ji, Fiz bhai, is par kuch.
Ji, Abdul Khanan bhai. ਜਿਸਲੇ ਸਿੱਦੀਕ ਅਕਬਰ ਰਜ਼ੀ ਅੱਲਾਹ ਤਾਲਾ ਨੂੰ ਇਮਾਨ ਆਉਂਦਾ ਨਾ 40,000 ਦਿਰਮ ਪੇਸ਼ ਕੀਤੇ ਨੇ
ਅੱਲਾਹ ਅਕਬਰ
ਸੁਭਾਨ ਅੱਲਾਹ
ਜੀ ਉਹ ਜਿਸਲੇ ਹਿਜਰਤ ਹੋਣ ਲੱਗੀ ਤੇ 5-6,000 ਦਿਨਾਰ ਜਾਂ ਦਿਰਮ ਜਿਹੜੇ ਥੇ ਸਰਕਾਰ ਚ ਆਈ ਖੰਦੇ ਨੇ
ਸੁਭਾਨ ਅੱਲਾਹ
ਠੀਕ ਅੱਛਾ ਇਸ ਤਰ੍ਹਾਂ ਹੀ ਗਜ਼ਵੇ ਤਬੂਕ ਨਾ ਮੌਕਾ ਹੋਇਆ ਜਿਸਲੇ ਸੁਣ ਦੇਖੋ ਕਿ ਅਸਾਂ ਲੋਕ ਅੱਜ ਪੈਸਾ ਥੋੜ੍ਹਾ ਸੰਸਦ ਸੋਚਣ ਲਈ ਪੈਸਾ ਦੇਸਾਂ ਉਹਨਾਂ ਸਾਰਾ ਕੁਝ ਅੱਲਾਹ ਨੇ ਰਸੂਲ ਨੇ ਨਾ ਚਾਹੀ ਦਿੱਤਾ ਜਵਾਨੀ ਦਾ ਸਿਲਸਿਲਾ ਫਿਰ ਕਿਹੜੀ ਹਰ ਲੜਾਈ ਹਰ ਗਜ਼ਵਾ ਜਿਹੜੇ ਵੀ ਹੈ ਹਰ ਮਸ਼ਵਰਾ ਅਮਨ ਆ ਜਾਂ ਜਿਸ ਤਰ੍ਹਾਂ ਵੀ ਮਸਲਾ ਠੀਕ ਆ ਫਿਰ ਦੁਨੀਆ ਮਤਲਬ ਜ਼ਹਿਰੀ ਵਿਸਾਲ ਹੋਇਆ ਉਸਨੇ ਵਿੱਚ ਵੀ ਕੱਲ੍ਹ ਕਿਆਮਤ ਦਾ ਦਿਹਾੜਾ ਸੀ ਉਸ 'ਚ ਵੀ ਇਕੱਠੇ ਚੱਲਣੇ ਪਏ ਲੇਕਿਨ ਇੱਕ ਉਸ ਇੱਥੇ ਦੇਖੋ ਕਿ ਮੈਂ ਇਨਸ਼ਾਅੱਲਾ ਕਰਨੇ ਹਾਂ ਦੇਖੋ ਇਤਨਾ ਪਤਾ ਲੱਗੀ ਜਾਂ ਕਿਸੇ ਬੰਦੇ ਕੀ ਤਾਂ ਉਹ ਹਨਾ ਇਸ ਤਰ੍ਹਾਂ ਠੀਕ ਹੈ ਜੀ ਹੁਣ ਮਤਲਬ ਕਿ ਲੇਕਿਨ ਅਸਾਂ ਕੀ ਸਿਰਫ ਅਸਾਂ ਗੱਲਾਂ ਵੀ ਕਰਨੀਆਂ ਚਾਹੀਦੀਆਂ ਬਾਈ ਇਹ ਕਰੈਕਟਰਿਸਟਿਕ ਹੈ ਇਹ ਖੂਬੀਆਂ ਲੇਕਿਨ ਮੈਂ ਇੱਕ ਹੋਰ ਗੱਲ ਇੱਥੇ ਤੁਸੀਂ ਨਾਲ ਤੁਰਨੇ ਆ ਜਾਂ ਸਹਾਵਤ ਮੈਂ ਫਿਰ ਕਰਨਾ ਚਾਹੁੰਦਾ ਤੱਕੋ ਸਰਕਾਰ ਸੱਲੱਲਾਹੁ ਅਲੈਹਿ ਵਸੱਲਮ ਪੁੱਛਿਆ ਕੁਸਾ ਰੋਜ਼ਾ ਰੱਖਿਆ ਅੱਜ ਕੁਸਾ ਮਰੀਜ਼ ਨੇ ਆਦਤ ਕੀਤੀ ਕੁਸਾ ਮਸਕੀਨ ਕੇ ਖਾਣਾ ਖਿਲਾਇਆ ਕੁਸਾ ਜਨਾਜ਼ਾ ਸ਼ਿਰਕਤ ਕੀਤੀ ਜਿਸ ਸਾਰੀਆਂ ਚੀਜ਼ਾਂ ਜਮ੍ਹਾਂ ਹੋ ਜਾਂ ਜਨਤੀ ਆ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਉਹਨ ਹਰ ਇੱਕ ਪਰਾਹ ਮੈਂ ਕੀਤਾ ਮੈਂ ਕੀਤਾ ਮੈਂ ਅਮਲ ਦੇਖੋ ਉਹਨਾਂ ਨੇ ਤੁਸਾਂ ਅਸਾਂ ਠੀਕ ਹੈ ਬਿਆਨ ਕਰਸਾਂ ਅਸਾਂ ਉਹਨਾਂ ਨੇ ਮਤਲਬ ਬਰਕਤਾਂ ਹਾਸਲ ਕਰਸਾਂ ਲੇਕਿਨ ਅਸਾਂ ਤਾਂ ਉਹਨਾਂ ਰਾਹ ਪਰ ਟੁਰਨਾ ਅਸਲ ਵਿੱਚ ਜੀ ਇਹ ਮਸ਼ੀਨ ਰਾਹ ਹੈ ਅਸਾਂ ਵਾਸਤੇ ਜਨਤਾ 'ਚ ਪਹੁੰਚਣੇ ਸਰਕਾਰ ਦੇ ਪਿੱਛੇ ਪਹੁੰਚਣੇ ਉਹ ਕਿਆ ਕਰਨੇ ਸੀ ਅਸਾਂ ਕਿਆ ਕਰਨੇ ਆ ਇੱਥੇ ਸੋਚਣੇ ਵਾਸਤੇ ਅਸਾਂ ਮਤਲਬ ਕਿ ਅਸਲ 'ਚ ਮਾਮਲਾ ਅਸਲ ਆ ਤੁਸਾਂ ਮਤਲਬ ਕਿ ਬਾਨੀ ਸੋ ਸਹਾਵਤ ਨਾ ਅਤੇ 7 ਗੁਲਾਮ ਆਜ਼ਾਦ ਕੀਤੇ ਨੇ ਤਾਂ ਇਹਨਾਂ ਦੱਸਿਆ ਬਿਲਾਲ ਰਜ਼ੀ ਅੱਲਾਹ ਤਾਲਾ ਨੂੰ ਔਰ ਉਹਨਾਂ ਵਾਸਤੇ ਉਹਨਾਂ ਹਜੇ 500-600 ਤੋਲੇ ਵੀ ਮੰਗਣੇ ਤਾਂ ਮੈਂ ਚਾਹੀਦੇ ਹਾਂ ਅੱਛਾ ਫਿਰ ਜਿਸਲੇ ਦਬੂਕ ਨਾਲ ਮੌਕਾ ਆਇਆ ਉਮਰ ਰਜ਼ੀ ਅੱਲਾਹ ਤਾਲਾ ਆਉਣ ਲੱਗੇ ਅੱਜ ਮੈਂ ਜਿਹੜਾ ਨਾ ਇਸ ਨੇਕੀਨ ਕੰਮਾਂ 'ਚ ਉਹਨਾਂ ਨੇ ਨੇਕੀਨ ਕੰਮਾਂ 'ਚ ਸੀ ਕੰਪੀਟੀਸ਼ਨ ਅਸਾਂ ਯਾਰ ਬੜਾ ਮੁਕਾਬ ਦਿਖਾਉਣਾ ਤਾਂ ਬੜਾ ਮਕਾਨ ਚਾਹੀਦਾ ਯਾਰ ਮੈਂ ਵੀ ਹੁਣ ਕਿੰਸਾ ਯਾਰ ਉਹ ਬਿਲਾਲ ਭਾਈ ਯਾਰ ਬੜੀ ਮਰਸਡੀਜ਼ ਗੱਡੀ ਚਾਹੀਦੀ ਮੈਂ ਵੀ ਕਰਸਾਂ ਅਸਾਂ ਦੀਆਂ ਸੋਚਾਂ ਇਹ ਹੀ ਆ ਉਹਨਾਂ ਨੇ ਸੋਚਿਆ ਕਿ ਆਈਆਂ ਮੈਂ ਅੱਜ ਇਤਨੀਆਂ ਨੇ ਇਤਨੀ ਕਰਸਾਂ ਬੜੀ ਨੇਕੀ ਕਿ ਮੈਂ ਉਹਨਾਂ ਕੋਲ ਨਿਕਲੀ ਜਾ ਗਿਆ ਅੱਜ ਲੇਕਿਨ ਅੱਲਾਹ ਅਕਬਰ ਫਿਰ ਉਹਨਾਂ ਨੇ ਹਰ ਕੰਮ 'ਚ ਅਵਲ
ਅੱਛਾ ਫੀਸ ਭਾਈ ਯਹਾਂ ਉਹ ਨਹੀਂ ਥਾ ਕਿ ਹਸਦ ਕੀ ਵਜ੍ਹਾ ਸੇ ਨਾ
ਯਹਾਂ
ਇੱਕ ਪਿਆਰ ਮੁਹੱਬਤ ਔਰ ਇਟ ਵਾਸ ਅ ਟਾਈਮ ਵੈਨ ਦੇ ਵਾਂਟਡ ਟੂ ਕੰਪੇਅਰ ਈਚ ਅਦਰ ਵਿਦ ਗੁੱਡ ਡੀਡਸ ਹੇਅਰ ਯੂਨੀਕਨੈਸ ਇਨ ਦੇ ਵੇ
ਜ਼ੋਰ ਤੋਂ ਹਸਦ ਨਹੀਂ ਕਰ ਪਾਉਂਦੇ ਹੋ ਸਰ ਇਹ ਤੇ ਅਸਾਂ ਵਾਸਤੇ ਸਰਕਾਰ ਫਰਮਾਇਆ ਸਤਾਰੇ ਵੇ
ਸੁਭਾਨ ਅੱਲਾਹ
ਇੱਕ ਨੇ ਪਿੱਛਾ ਟੁਰ ਸੋ ਤਾਂ ਕਾਮਯਾਬ ਹੋ ਜਾਸੋ ਅਸਦ ਕੀ ਨਾ ਇਹ ਤਾਂ ਛੋੜ ਦਿਓ ਨਾ ਪਿੱਛਾ ਹੀ ਕੁਰਾ ਉਹਨਾਂ ਨੇ ਇਖਲਾਸ ਉਹਨਾਂ ਨੇ ਆਪਸ ਵਿੱਚ ਮੁਹੱਬਤਾਂ ਉਹਨਾਂ ਨੇ ਆਪਸ ਵਿੱਚ ਸਾਰਾ ਕੁਝ ਜੀ ਔਰ ਇਸ ਨੇ ਤਾਂ ਮਤਲਬ ਕਿ ਔਰ ਉਹ ਹੈ ਸਰਕਾਰ ਨੇ ਤਰਬੀਅਤ ਔਰ ਇਹ ਜਿਹੀਆਂ ਗੱਲਾਂ ਇਹ ਤਾਂ ਹੋ ਹੀ ਨਹੀਂ ਸਕਣਾ ਨਾ ਤਰਬੀਅਤ ਤੱਕ ਹੁਕਮ ਕਰਨਾ ਪਿਆ ਨਾ ਜੀ ਤਾਂ ਜਿਸ ਪਾਸੇ ਵੀ ਤੁਸੀਂ ਤੱਕੋ ਨਾ ਅਵਲ ਰਹੇ ਜਿਸ ਪਾਸੇ ਬੱਕਰ ਯਾਨੀ ਹਰ ਕੋਲੋਂ ਅਵਲ ਹਰ ਮਾਮਲੇ 'ਚ ਸਹਾਵਤ ਕੀਤੀ ਨੇ ਅਵਲ ਗੁਲਾਮ ਆਜ਼ਾਦ ਕੀਤੇ ਨੇ ਅਵਲ ਇੱਜ਼ਤ ਚਾਹ ਲਗੇ ਅਵਲ ਔਰ ਮਤਲਬ ਜਿਸ ਪਾਸੇ
Mashallah. No doubt, talking about Sayyidina Siddiq Akbar, each and every aspect of his life, each and every action of his life is unique, that he went beyond his way. And Bilal bhai, earlier on we were talking about the ghar, how Sayyidina Amir Sunnat Damat Barakatul Aliya mentioned. Now here, even in this time, you know, there's one side you've got Sayyidina Siddiq Akbar is protecting the Prophet. Then he finds a hole in the cave. And how he places his foot there. to cover and protect the Prophet ﷺ just in case anything enters through that. Amil-e Sunnat Damat Barkatun very beautifully put this regarding this incident of Subhanallah.
Ji, this is such a really, it was a, such a special moment between the two that Sayyidina Umar radiallahu anhu even said that Sayyidina Abu Bakr, take all of my good deeds and just give me that one night. Oh, sorry, that one good deed that Sayyidina Abu Bakr possessed, which was the night, the 3 nights and 3 days when they spent in the cave with the Prophet sallallahu alaihi wasallam. This was truly a remarkable and it's really a faith refreshing incident. And just about this, the ulama mentioned that actually what happened, you know, they stayed within this cave and for 3 days and 3 nights.
This might be a new thing for a lot of the viewers. Normally, we probably would have thought that this incident happened very short time, that they entered the cave and they remained there till the enemies or the people went, and then they came out. So normal people would have thought it as it like this, but you mentioning here, Alhamdulillah.
It's actually mentioned that the scholars say that it was 3 days and 3 nights in which they remained within the cave. And what the very beautiful point is, Abdul Hanan bhai, is that this was such a unique time, and this was one of the wishes of Sayyidina Abu Bakr Siddiq, that he just wished to see the Prophet sallallahu alaihi wasallam, be in the company of the Prophet. So the ulama mentioned a very beautiful point. They say Sayyidina Siddiq Akbar at that time was the only person without any hindrance, meaning without any distractions, he was attaining the sacred rays, the beauty and the radiance of the Prophet sallallahu alaihi wasallam. He was alone with the Prophet and the Prophet was showering special light and mercy towards them. The heart and mind of Sayyidina Abu Bakr Siddiq was becoming more and more fragrant with the unique fragrance of the Prophet sallallahu alaihi wasallam, which was surrounding him. Sayyidina Abu Bakr Siddiq, whilst within this cave for 3 days and 3 nights, was so immersed in the great radiance of Sayyidina of Rasulullah sallallahu alaihi wasallam, the blessings of Risala, that he became the manifestation of the blessings of the Prophet sallallahu alaihi wasallam. So much so that when he reached Madinatul Munawwara with the Messenger sallallahu alaihi wasallam, the people mistook him for Rasulullah sallallahu alaihi wasallam. The people could not realize who the Prophet sallallahu alaihi wasallam was and who Sayyidina Siddiq Akbar was, because they never saw the Prophet sallallahu alaihi wasallam prior to this. There's no social media, so they did not even know. But what happened, the ulama mentioned this waqi, I'll just mention it like this. When Sayyidina Abu Bakr Siddiq arrived in Madinatul Munawwara, it was the face of Abu Bakr Siddiq radiallahu ta'ala anhu in front of the people. But it was the radiance of the Prophet sallallahu alaihi wasallam. It was the physical, it was the physique of Abu Bakr Siddiq, but the gracefulness of Rasulullah sallallahu alaihi wasallam. It was the speech of Abu Bakr Siddiq, but it was the eloquence of Rasulullah sallallahu alaihi wasallam. It seemed, the ulama mentioned, that Rasulullah sallallahu alaihi wasallam had brought a mirror of his blessings with him. And this is why people mistook him for Rasulullah sallallahu alaihi wasallam. But no doubt, there's nobody like the Prophet sallallahu alaihi wasallam. The ulama mentioned, but most of the population of Medina, they had not seen the Prophet. But because of receiving such special blessings, such close proximity with the Prophet sallallahu alaihi wasallam, such nearness, that Sayyidina Abu Bakr Siddiq became the manifestation of the Prophet sallallahu alaihi wasallam.
Bilal bhai, here I just want to mention, you know, just get the viewers of Madni channel to picture this vision. That someone being in the company of the Prophet sallallahu alaihi wasallam without anyone there. You know, maybe this is just the one unique event that happened with just these two people, two friends together in a cave and spending 3 days, 3 nights. This is the being amongst the greatest of mankind.
Absolutely.
You know, that personality where everyone wishes to die and get a glimpse of the Prophet sallallahu alaihi wasallam. And Sayyidina Siddiq Akbar radiallahu ta'ala is gaining that in the company of the Prophet sallallahu alaihi wasallam in a cave.
This is what I would like the viewers of Madni channel to really come to the understanding. Today there's a lot of misconceptions about the Sahaba kiram. When you study these waqiyat, first of all, look at us. We have come in the 21st century in terms of English calendars. Over 1400 years, we have been chosen to come into this world. And today, people are just trying to say that the Sahaba kiram are like this, or the Sahaba kiram are not like this. They try to create these faults. People who have been created 1,400 years later, how dare they even say anything? How can people, the awam, how can the public even think of going, sitting in the company of so-and-so person who speaks bad about the Sahaba kiram? So it's truly mind-boggling in today's time how we've fallen in the pits of ignorance where people are saying this. Just mentioning this waqia in a bit more detail, it's actually mentioned in Bukhari Sharif that when Sayyidina Abu Bakr Siddiq, they actually stood up. So they were with the Prophet sallallahu alaihi wasallam. They stood up and they were being welcomed by the people of Madinatul Munawwara. And what happened was that the Prophet ﷺ was actually seated and they were silent. And some of the Ansar, they thought that the one who was coming forward was the Prophet ﷺ. So they came and they were so happy. They were so ecstatic. And then because they did not see the Prophet. But when the sun rays fell upon the Prophet ﷺ, and Sayyidina Siddiq Akbar came forward as well. So then how did the people distinguish this? Because Sayyidina Siddiq Akbar put their shawl over the Prophet ﷺ. And then they realized, oh wait, no, the person who greeted us first was Sayyidina Siddiq Akbar, and this is the Prophet ﷺ. And just on top of this point, and that is what happens when a person, he is in solitude with a perfect man of Allah. There was nobody more greater, and there is no one more greater to attain closeness to Allah subhanahu wa ta'ala. When Sayyidina Bilal was freed, when they saw the Prophet sallallahu alayhi wa sallam first, they fell unconscious. Sayyidina Bilal, they fainted and they fell unconscious after just beholding the vision of the Prophet sallallahu alayhi wa sallam. And then afterwards, it's mentioned actually in that waqia that the Prophet sallallahu alayhi wa sallam, from their own blessed shawl, they wiped the dust which was on the face of Sayyidina Bilal and said, oh my Bilal, you've gone through a lot of difficulty in the way of Allah. And this was truly the vision of the Prophet, and the person who attains the utmost, you can say, nearness to the Prophet sallallahu alaihi wasallam, this is their state. And this is something which we need to, and truly the snake, I mentioned this to my brothers and they were also shocked as well. And when I studied in the book, I was amazed. We learned from the ulama kiram that the way to the court of the Prophet sallallahu alaihi wasallam is through Sayyidina Siddiq Akbar. Allah. But also to Sayyidina Siddiq Akbar, you cannot come face to face. The snake taught us that you must kiss the feet of Sayyidina Abu Bakr Siddiq to go into the court of Sayyidina Abu Bakr Siddiq radiallahu anhu.
Bilal bhai, mashallah, very beautifully put forward regarding the Sayyidina Siddiq Akbar radiallahu ta'ala anhu. And I'm sure the Muballighi want to add to this. I know the time is going so fast as well. Hafiz bhai, kuch mera hale pyar aur mohabbat mein ਕੁਝ ਕਹਿਣਾ ਚਾਹ ਰਹੇ ਆਪ ਇਨਸ਼ਾ
ਅੱਲਾਹ ਹਾਂਜੀ ਪਿਆਰ ਮੁਹੱਬਤ ਨੇ ਮੈਂ ਜਿੰਨੇ ਜ਼ਿਆਦਾ ਗੱਲਾਂ ਪਤਾ ਲਖਸਨ ਨਾ ਸ਼ਾਇਦ ਇਤਨੇ ਬਕਰ ਸਦੀਕ ਰਜ਼ੀ ਅੱਲਾਹ ਤਾਲ ਮੁਹੱਬਤ ਪੈਦਾ ਹੋ ਸੀ ਸਰਕਾਰ ਨੇ ਅਸਲ ਕੰਮ ਹੀ ਇਹ ਕਿ ਮੁਹੱਬਤ ਪੈਦਾ ਹੋ ਅਕਸਰ
ਸੁਭਾਨ ਅੱਲਾਹ
ਜੀ ਅੱਛਾ ਇਨਾ ਜਿਹੜਾ ਵਾਕਿਆ ਗਾ ਰਹੇ ਸੋਰ ਨਾਲ ਬਿਆਨ ਕੀਤਾ ਨਾ ਉਸ ਵਿੱਚ ਦੋ ਗੱਲਾਂ ਬੜੀਆਂ ਇੱਥੇ ਕਿਤਾਬ ਵਿੱਚ ਵੀ ਲਿਖੀਆਂ ਬੜੀਆਂ ਸਾਂ ਹੈ ਨਾ ਤਰੇ ਦਿਹਾੜੇ ਨਵੀਂ ਗੱਲ ਹੀ ਬਹੁ ਕੁਝ ਨਵਾਂ ਆ ਸੀ ਪਤਾ ਹੀ ਕਿਆ
ਇਸ ਤਰ੍ਹਾਂ ਹੀ
ਹੈ ਇਹ ਤੇ ਬੰਦਾ ਪੜ੍ਹਨਾ ਨਾ ਕਿਤਾਬਾਂ ਬਹਿਣਾ ਤੇ ਫਿਰ ਪਤਾ ਚੱਲਣਾ ਅੱਛਾ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਪਹਿਲੂ ਤੇ ਇਹ ਤੱਕੋ ਕਿ ਅਸਾਂ ਅੱਜ ਮਤਲਬ ਕਿ ਮੋਟੀਵੇਟਰ ਅਸ਼ਨੇ ਸਪੀਚਾਂ ਕਰਨੇ ਪ੍ਰੋਐਕਟਿਵ ਹੋ ਜਾਓ ਯੇ ਹੋ ਜਾ ਪ੍ਰੋਐਕਟਿਵ ਹੋਣਾ ਸਿੱਖਣਾ ਇਹਨਾਂ ਤੋਂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਕੋਲ ਸਿੱਖੋ ਪਤਾ ਲਗਾ ਨਹੀਂ ਨਾ ਹਿਜਰਤ ਹੋਣ ਲੱਗੀ 4 ਮਹੀਨੇ ਪਹਿਲੀ ਦੋ ਉਂਠਣੀਆਂ ਚਾਹੀ ਕਿੰਦੀਆਂ ਨੇ ਖੂਬ ਖਿਲਾਣੇ ਪਲਾਣੇ ਤਗੜੇ ਕਿਤੇ ਕਿ ਨਾ ਕਿਸ ਨਾਲ ਇਸਨੇ ਪਰ ਸਫ਼ਰ ਕਰਨਾ ਪੈਸਾ ਇਹ ਪ੍ਰੋਐਕਟਿਵ ਆ ਠੀਕ ਹੈ ਗਾਰੇ ਸੋਰੀ ਜੈ ਠਹਿਰ ਸੰਤ ਖਾਸੇ ਆਪੀ ਸੰਕੈ ਮਤਲਬ ਕਿ ਤਵੱਕਲ ਦੇ ਥਈ ਆ ਸਬਾਬ ਪੈਦਾ ਤੇ ਕਰਨੇ ਸਾਰੀ ਅਰੇਂਜਮੈਂਟ ਕੀਤਾ ਕੋ ਨਾਸੀ ਕੈ ਅੰਸੀ ਕੋ ਖਲਾਣੇ ਪਲਾਣੇ ਕਿਸ ਤਰ੍ਹਾਂ ਸਾਰ ਹਰ ਚੀਜ਼ ਹੈ ਪ੍ਰੋਐਕਟਿਵ ਹੋਣਾ ਉਹਨੇ ਕੁਝ ਸਿੱਖੋ ਠੀਕ ਹੈ ਅੱਛਾ ਗਾਰੇ ਸੋਰ ਚ ਅਨੇਕ ਦੇ ਉਹਨੇ ਤਰੇ ਦਿਹਾੜੇ ਸੀ ਨਾ ਤਰੇ ਲੱਗੀ ਨੇ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਨੂੰ ਕੋਲ ਆਣ ਕੀ ਉਹਨੇ ਕਿ ਨਹੀਂ ਸਭ ਪਤਾ ਹੈ ਥੱਕਿਆ ਨਾ ਕੋਈ ਮਤਲਬ ਕਿ ਪਾਣੀ ਦੂਸਰੇ ਤੇ ਸਾਰਾ ਕੁਝ ਅਨੇ ਯਾਰ ਸੁਲੱਲਾ ਤਰੇ ਲੱਗੀ ਇਹ ਉਹ ਜਾ ਕੋਨੇ ਪਰ ਉੱਥੇ ਗਏ ਤੇ ਨਹਿਰ ਬਗਨੀ ਪਈ
ਹਾਏ ਹਾਏ ਸੁਭਾਨ
ਅੱਲਾਹ ਚਿੱਟੀ ਦੁੱਧ ਵਾਲੀ ਨਹਿਰ
ਸੁਭਾਨ ਅੱਲਾਹ
ਤੋਂ ਉਸ ਜੋ ਜਾਈ ਪੀਤਾ ਨੇ ਮਿੱਠੀ
ਸੁਭਾਨ ਅੱਲਾਹ
ਤੇ ਸ਼ਾਦਰ ਵਾਪਸ ਆਏ ਹਲੇ ਕਿ ਯਾਰ ਸੁਲਲਾ ਇੱਥੇ ਨਹਿਰ ਇਸ ਗਾਰੀ ਚ ਤੋਂ ਆਕਸੋ ਗਾਰ ਚ ਨਿਕਲ ਜਾ ਅੱਲਾਹ ਤੋਂ ਸਰਸੂਲ ਜੋ ਚਾਹ ਕਰੇ ਨਾ
ਸੁਭਾਨ ਅੱਲਾਹ
ਤਾਂ ਸਾ ਥੇ ਕੁ ਨਸਨ ਅਕਲ ਹੀ ਕਿਤਨੀ ਹੈ ਗੱਲ ਕਰਨੇ ਜੋਗੀ
ਸੁਭਾਨ ਅੱਲਾਹ ਜੀ ਫੀਸ ਭਾਈ ਉਸ ਗਾਰ ਮੇ ਜਾਏ ਨਾ ਤਾਂ ਕੁਝ ਮਜ਼ਾ ਹੀ ਕੁਝ ਕੋ ਐਸੇ ਲੱਗ ਰਿਹਾ ਕਿ ਪਤਾ ਨਹੀਂ ਕਹਾਂ ਪਹੁੰਚ ਗਿਆ ਹੈ ਯੂ نو ਦੋਸ ਹੂ ਹੈਵ ਟਰੈਵਲ ਟੂ ਦ ਬਲੈਸਡ ਲੈਂਡ ਐਂਡ ਅਲਹਮਦੁਲਿਲਾ ਆਈਵ ਸੀਨ ਫੀਸ ਭਾਈ ਇੱਕ ਮੈਨੇ ਦੇਖਾ ਤਾਂ ਮੰਜ਼ਰ ਬੜਾ ਇੱਕ ਅਜੀਬ ਮੰਜ਼ਰ ਥਾ ਇੱਕ ਕਾਫੀ ਬੁੜੀਆ ਥੀ ਵੈਰੀ ਓਲਡ ਵੂਮਨ And she's on a walkie, she must be 80s plus. And she's climbing and she's saying, Oh, Sonia, mujhe le ja upar. You know, take me up but there.
Chale janiyan.
And alhamdulillah, and I saw that woman, she was, and on the way back, she was still going, alhamdulillah. Subhanallah.
Mohabbat hai sarkar ni.
Allah Akbar.
Jithe marzi chikke le ja upar.
Allah Akbar.
Halanke yaar sunna, oh, to bahar aayi gaye. Dushman, oh, to joon hi tak san, ta asa ta nazar aayi jaasa. Sarkar farmaya, na dar Allah sa na Allah. Theek hai? Achha, phir ithe kitab Ashq-e-Akbar ch likhya waqia. ਹਾਲੇ ਕਿ ਯਾਰ ਸੁਲਲਾ ਅੰਦਰ ਆਈ ਗਏ ਤੈ ਆਨੇ ਉਹ ਤੱਕ ਉਸ ਪਾਸੇ ਤੱਕਿਆ ਨੇ ਤੇ ਕਸ਼ਤੀ ਖਲਤੀ ਤੇ ਸਮੁੰਦਰ ਠਾਠਾ ਮਾਰਨਾ ਪਿਆ ਦੂਏ ਸਿਰੇ ਪਰ ਆਨੇ ਇਧਰੋਂ ਆਏ ਨਾ ਸਰਕਾਰ ਸੁਲਲਾ ਫਰਮਾਨਾ ਇਧਰੋਂ ਆਏ ਤਾਂ ਸਾਂ ਉਧਰੋਂ ਨਿਕਲੀ ਜਾ ਸਾਂ ਯਾਨੀ ਥੱਕਿਆ ਨੇ ਕਿਆ ਹੋਇਆ ਉਸ ਤਰੇ ਦਿਹਾੜਿਆਂ ਵਿੱਚ ਤੇ ਫਿਰ ਬਕਰ ਸਦੀਕ ਰਲ ਦਿਆ ਤਾਂ ਕਿਆ ਤਰੇ ਖਸ਼ਸੀਆਂ ਮਾੜਾ ਸਾਰਾ ਮਾਲ ਸਰਕਾਰ ਨੇ ਕਦਮਾਂ 'ਚ ਮੈਂ ਹਰ ਵੇਲੇ ਸਰਕਾਰ ਕੀ ਤੱਕਣਾ ਰਿਹਾ, ਇਹ ਉਹਨਾਂ ਦੀ ਖਾਹਿਸ਼ ਸੀ, ਤੇ ਹਰ ਵੇਲੇ ਉਹਨੂੰ ਨਾਲ ਰਿਹਾ ਤੇ ਅੱਲਾਹ ਪੂਰੀ ਕੀਤੀ ਫਿਰ ਗਾਰੇ ਸੋਰ ਚ, ਹਰ ਵੇਲੇ ਨਾਲ ਤੇ ਹਰ ਵੇਲੇ ਤੱਕਣੇ ਰਹੋ। ਬਸ ਉਹ ਅਜੀਬ ਹੀ ਉਹ ਜਿਹੜਾ ਨਾ ਵਕਤ ਹੋਇਆ ਸਨ, ਔਰ ਜਿਹੜੇ ਜਿਹੜੇ ਲੋਕ ਜਾਣੇ ਵਾਕਈ ਤੁਸਾਂ ਹਿੰਮਤ ਹੈ ਉਹਨਾਂ ਨੇ ਚਲੇ ਜਾਣੇ, ਦੁਨੀਆਂ 'ਚ ਜਨਤਾ ਦੀਆਂ ਬਸ਼ਰਤਾਂ ਦੁਨੀਆਂ 'ਚ ਉਹਨਾਂ ਕਿ ਜਿਹੜਾ ਨਾ ਸਾਰਾ ਕੁਝ ਦੱਸਿਆ ਗਿਆ ਹਰ ਚੀਜ਼ ਮਾਮਲਾ, ਤੇ ਅੱਲਾਹ ਤਾਲਾ ਅਸਾਂ ਤੋਫੀਕ ਦੇ ਕਿ ਉਹਨਾਂ ਨੇ ਫਿਰ ਇਹ ਵੀ ਨਹੀਂ ਹੈ। ਉਸ ਤੋਂ ਬਾਅਦ ਅਗਰ ਤੁਸੀਂ ਦੇਖੋ ਨਾ ਕਿ ਸਰਕਾਰ ਸੱਲੱਲਾਹੁ ਅਲੈਹਿ ਵਸੱਲਮ ਜ਼ਾਹਰੀ ਤੌਰ 'ਤੇ ਤਸ਼ਰੀਫ ਲੈ ਗਏ, ਆਪ ਨਾ ਯਾਨੀ ਇੱਕ ਮੁਸ਼ਕਲ ਪਈ ਜਾ, ਤੁਸਾਂ ਉਹ ਇਕੱਲੇ ਹੋ ਜਾਂ ਇਕੱਲੇ ਜੋ ਵੀ ਹੋ ਤੁਸਾਂ ਬੜੇ ਹੋ, ਹੁਣ ਫੈਸਲਾ ਕਿਸ ਤਰ੍ਹਾਂ ਹੋ ਸੀ, ਫੈਸਲਾ ਠੀਕ ਆ ਕਿ ਨਹੀਂ ਆ, ਰਾਈਟ ਟਾਈਮ ਉੱਪਰ ਨਹੀਂ ਆ, ਅਸਾਂ ਨਤੀਜਾ ਕਿਆ ਨਿਕਲ ਸੀ। ਹਰ ਹਰ ਫੈਸਲਾ ਸਰਕਾਰ ਸੱਲੱਲਾਹੁ ਅਲੈਹਿ ਵਸੱਲਮ ਜ਼ਾਹਰੀ ਤੌਰ 'ਤੇ ਜਾਣੇ ਤੋਂ ਬਾਅਦ ਵੀ, ਹਾਲਾਂਕਿ ਪਹਿਲੇ ਖਲੀਫਾ ਉਸ ਮਾਮਲੇ 'ਚ ਪਹਿਲ, ਲੇਕਿਨ ਹਰ ਹਰ ਫੈਸਲਾ ਐਸਾ ਕੀਤਾ ਨੇ, ਜ਼ਕਾਤ ਵਾਲਾ ਮਾਮਲਾ ਖੜਾ ਹੋਇਆ ਆਨੇ ਮੈਂ ਕਰਸਾਂ ਇਹਨਾਂ ਨਾਲ ਸਾਰਿਆਂ, ਬਾਕੀ ਹੈ ਨਹੀਂ ਜਿਸ ਉਹ ਦੂਸਰੇ ਦੂਸਰੇ ਸਰਾਏ ਦਿੱਤੀ ਅਲੇ ਨਹੀਂ ਮੈਂ ਉਹ ਕਰਸਾਂ ਜਿਹੜਾ ਸਰਕਾਰ ਸਰੋਤ, ਅਗਰ ਕਿਸੇ ਨੇ ਰੱਸੀ ਵੀ ਰਹਿਣੀ ਨਾ ਤਾਂ ਮੈਂ ਉਸਕੀ ਰੱਸੀ ਵੀ ਕਿ ਨਹੀਂ ਛੋੜ ਸਾਂ। ਫਿਰ ਉਸਾਮਾ ਬਿਨ ਜ਼ੈਦ ਨਾ, ਫਿਰ ਆਹ ਲੱਗੇ ਸਾਰੇ ਕਿ ਬਾਈ ਆ ਗਏ ਸਰਕਾਰ ਸਰਸਮ ਜ਼ਾਹਰੀ ਤੌਰ 'ਤੇ ਤਸ਼ਰੀਫ ਲੈ ਗਏ ਅਤੇ ਇੱਥੋਂ ਦੁਸ਼ਮਣ ਸਿਹਤ ਚਾਸਨ ਤਾਂ ਤੁਸਾਂ ਨੇ ਇੱਕ ਪੈਸੋ ਤਾਂ ਕਮਜ਼ੋਰ ਹੋਈ ਜਾਸਾਂ ਸਾਂ। ਆਹ ਲੱਗੇ ਨਹੀਂ ਜਿਹੜਾ ਸਰਕਾਰ ਹੁਕਮ ਦਿੱਤਾ ਨਾ, ਦਰਿੰਦੇ ਵੀ ਆਈ ਜਾਣ ਤੇ ਕਾਫਾ ਨੇ ਪੋਤਰਾ ਕਿ ਛਿੱਕੀ ਖੜਨ ਨਾ, ਤਾਂ ਮੈਂ ਫਿਰ ਵੀ ਆਖ ਸਕਦਾ ਜਾ ਸੀ ਲਸ਼ਕਰ। ਉਹ ਲਸ਼ਕਰ ਗਿਆ ਔਰ ਰੋਮੀਆ ਨੇ ਪਰਖਚੇ ਉੜਾਈ ਤੇ ਵਾਪਸ ਆਇਆ, ਔਰ ਜਵਾਨ 17-18 ਸਾਲ ਨਾ, ਕੌਣ ਉਸਾਮਾ ਬਿਨ ਜ਼ੈਦ। ਇਹ ਵੀ ਹਿਕਮਤ ਹੈ ਇੱਕ ਨੌਜਵਾਨਾਂ ਕੀ ਦਿਓ ਮੌਕਾ, ਤਾਂ ਕਿ ਉਹਨਾਂ ਨੇ ਹਿੰਮਤ ਵਧੇ, ਉਹਨੇ ਕਿ ਤੱਕ ਹੋਰ ਵੀ ਨੌਜਵਾਨ ਅੱਛਣ ਉਹਨਾਂ ਨੇ ਵੀ ਹੋਵੇ, ਨਾ ਕਿ ਬਸ ਬੜੇ ਬੰਦੇ ਬੜੇ। ਇਹ ਵੀ ਇੱਕ ਹਿਕਮਤ ਹੈ ਉਸ ਮਾਮਲੇ ਵਿੱਚ।
Subhanallah, so many madani phools from Hafiz bhai. This is just the passion, and when you talk about a great personality, to be honest with you, you don't want to stop. And Harun bhai has been sitting waiting for some time to say inshallah. We're coming towards the end of our silsila as well, so we'll start to take the final madani phools from the muballighin. I think if I give Hafiz bhai another chance, he'll probably carry on with more as well. But inshallah Harun bhai, inshallah, if you can said some last few madani pools inshallah before the ending of the silsila.
Sayyidina Siddiq Akbar radiallahu anhu set an example for us. You know, they say for everything there's a quality, there's an example. And Sayyidina Siddiq Akbar set that example of how an ummati, a follower of the Prophet sallallahu alaihi wasallam, should be. And he was, you could say, the walking, talking example of a true lover of the Prophet sallallahu alaihi wasallam. And he taught us the lesson that if you are to live, then live for the Prophet sallallahu alaihi wasallam. And if you are to die, then you die for the Prophet sallallahu alaihi wasallam. And many, many accounts we had, alhamdulillah, of how Sayyidina Siddiq Akbar radiallahu anhu, one famous account during the early stages of their life when they were beat to such a state where they were not recognizable. It is stated that some people thought they would not survive. And when Sayyidina Siddiq Akbar gained reconsciousness, the first thing on his lips, the very first thing to be uttered is, how is my beloved? How is the Prophet sallallahu alaihi wasallam?
Anubhai, just here, you know, I just want to stop you, sorry. It's, you know, if someone goes through that stage, just say someone's involved in a car accident, he's in severe injury. And you know, once he's lost consciousness, he'll come into consciousness. And the first thing he'll probably turn around at that moment, he'll say, where's my car? What happened to my car? Where's my family? But look at Sayyidina Siddiq Akbar radiallahu anhu, at this moment, you know, he's saying, where is the Prophet sallallahu alaihi wasallam? Is the Prophet sallallahu alaihi wasallam okay? Subhanallah.
And we learn that, you know, we can't be, a Muslim cannot be a complete Muslim, a believer, until he loves the Prophet sallallahu alaihi wasallam more than himself, more than his family, his wealth and everything. And this was showcased in a perfect example by Sayyidina Siddiq Akbar.
Ji Bilal bhai, inshallah, some last madani pools, inshallah, for this, our topic today.
Subhanallah. Truly the life of Sayyidina Abu Bakr Siddiq can be a true representation of the Quranic verse where Allah subhanahu wa ta'ala mentioned in Surah Al-An'am, verse 162, Allah said, قُلْ إِنَّ صَلَاتِي وَنُسُكِي وَمَحْيَايَ وَمَمَاتِي لِلَّهِ رَبِّ الْعَالَمِينَ. Say you, O beloved, my salah and my sacrifices and my living and my passing away, all are undoubtedly for Allah, who is the Lord of all the worlds. This blessed verse is a true representation of the life of Sayyidina Abu Bakr Siddiq radiallahu anhu. And as Sayyidi Ala Hazrat summarized very beautifully as well, we heard it in the couplet which our Hafiz Sahib mentioned, Sabit hua ke jumla fara'iz furu'a hai. Sabit hua, it is proven ke jumla fara'iz furu'a hai, that in fact all other obligations are secondary issues. What is the main usool then? What's the thing that's at the top? He says, Aslul usool, in fact the most ultimate principle of all principles, bandagi us tajwar ki hai. It is the servitude to the Prophet sallallahu alayhi wa sallam. Ala Hazrat looked at the blessed life of Sayyidina Abu Bakr Siddiq and he saw that the account of the cave where Sayyidina Abu Bakr Siddiq's life was on the line. And if just, there's so many points that he mentioned that if somebody was to, for example, prick us or sting something within us and we are looking at it, we'll have a reaction. If someone's doing it from behind, we don't know, the reaction is even more severe. Sayyidina Abu Bakr Siddiq, the ulama mentioned that he didn't even flinch. And where was he stung? On a very sensitive part, the foot. One of the most sensitive parts. And then the ulama mentioned it was the toe as well. Some say the heel, some say the toe. The toe is even more sensitive. And on that point when he was stung, there was not even a flinch. Do you know why? Because they were fanafir Rasul. They were completely besotted and engrossed in the love of the Prophet. That everything in their life revolved around the Prophet. They completely annihilated their own self. This is the degree where you have to look at. And you need to, and viewers of Manchal need to look at this. And as Abdul Hafiz Bhai mentioned very beautifully, we have to wash our mouth, wash our entire body, our whole lifetime. Then we'll be able to even speak about these personalities. How dare someone speak about this personality in a negative manner? This was such a personality, Sayyidina Abu Bakr Siddiq, that we ask, and I'll end on this, that we ask Allah subhanahu wa ta'ala, that Allah forgives us without accountability for the sake of Sayyidina Siddiq Akbar.
Ameen, ameen, ameen.
And may we pass away in the state of Iman, with the aqaid of the Ahl Sunnah wal Jama'ah. And may we be freed from all difficulties of the hereafter through the sake of Sayyidina Abu Bakr Siddiq.
So our interesting topic was today, friend of the cave and friend of the grave. May Allah subhanahu wa ta'ala give us the true love of Sayyidina Siddiq Akbar radiyallahu ta'ala anhu. Sallu ala al-habib sallallahu ta'ala ala Muhammad sallallahu alayhi wa sallam.
The path of the knowledge is the way to Jannah. The path of the knowledge is the way to Jannah.